ਵਾਹਿਗੁਰੂ ਸਾਹਿਬ ਜੀਓ ਦੋਹਰਾ ਪਰਮ ਹਰਖ ਕਾਲੂ ਕਰਤਾ ਸੁਨ ਦਿਜਬਰ ਕੇ ਬੈਨ ਸਾਦਰ ਦੀਨ ਪਾਇਨ ਗਯੋ ਬਹਰ ਨਿਜ ਐਨ ਪਰਮ ਹਰਖ ਕਾਲੂ ਕਰਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਪ੍ਰਸੰਗ ਸਰਵਣ ਕੀਤਾ ਹੈ। ਗੁਰਾਂ ਦੇ ਅਵਤਾਰ ਹੋਏ ਹਨ ਅਤੇ ਹਰਦਿਆਲ ਪੁਰੋਹਿਤ ਨੂੰ ਬੁਲਾ ਕਰਕੇ ਉਸ ਸਮੇਂ ਦੀ ਸਾਰੀ ਕਿਰਿਆ ਕਰਵਾ ਕੇ ਨਾਮ ਰੱਖਣ ਵਾਸਤੇ ਜੋ ਵਚਨ ਕੀਤਾ ਹੈ, ਬਹੁਤ ਸਮਾਂ ਵਿਚਾਰਨ ਤੋਂ ਬਾਅਦ ਨਾਮ ਲਿਖ ਕੇ ਲੈ ਕੇ ਆਇਆ ਹੈ। ਕਹਿਣ ਲੱਗਾ ਕਿ ਨਾਮ ਇਹਨਾਂ ਦਾ ਰੱਖਣਾ ਹੈ, ਆਪਾਂ ਨੇ ਨਾਨਕ। ਸੋ ਉਸ ਵਕਤ ਕਹਿਣ ਲੱਗੇ ਬਾਬਾ ਕਲਿਆਣ ਚੰਦ ਜੀ ਕਿ ਇਹ ਨਾਮ ਖਾਸ ਨਹੀਂ ਹੈ, ਇਸ ਤਰ੍ਹਾਂ ਦਾ ਨਾਮ ਰੱਖੋ ਜਿੱਥੋਂ ਪਤਾ ਲੱਗੇ ਕਿ ਕਿਹਦਾ ਨਾਮ ਹੈ। ਉਸ ਵਕਤ ਸਮਝਾਇਆ ਹਰਦਿਆਲ ਪੁਰੋਹਿਤ ਨੇ ਕਿ ਬੜੇ ਬੜੇ ਸੰਸਾਰ ਤੇ ਅਵਤਾਰ ਹੋਏ ਨੇ, ਰਾਮ ਕ੍ਰਿਸ਼ਨ ਜੀ ਹੋਏ ਨੇ, ਹੋਰ ਹੋਏ ਨੇ, ਉਹਨਾਂ ਨੂੰ ਹਿੰਦੂ ਹੀ ਮੰਨਦੇ ਸੀ, ਮੁਸਲਮਾਨ ਨਹੀਂ ਮੱਥਾ ਟੇਕਦੇ, ਪਰ ਇਹਨਾਂ ਨੂੰ ਤਾਂ ਸਭ ਕੋਈ ਮੱਥਾ ਟੇਕੇਗਾ। ਇਹਨਾਂ ਦੇ ਨਾਮ ਦੇ ਵਿੱਚ ਬੜੀ ਡੂੰਘਿਆਈ ਹੈ, ਨਾ ਅਨ ਅਤੇ ਅੱਕ, ਭਾਵ ਜਿਸ ਪੁਰਖ ਨੂੰ ਦੁੱਖ ਨਹੀਂ ਹੈ, ਨਾ ਤੋਂ ਮਤਲਬ ਨੰਨੇ ਤੋਂ ਭਾਵ ਹੁੰਦਾ ਪੁਰਖ, ਅਨ ਤੋਂ ਭਾਵ ਨਹੀਂ ਹੈ, ਅੱਕ ਦਾ ਮਤਲਬ ਦੁੱਖ, ਨਾ ਅਨਕੰਗ ਤੋਂ ਭਾਵ ਨਾ ਹੋਵੇ ਅਨੇਕਤਾ ਜਿਸ ਵਿੱਚ, ਜਿਹਦੀ ਨਿਗਾਹ ਚ ਸਾਰੀ ਦੁਨੀਆਂ ਹੀ ਇੱਕ ਹੈ। ਸੋ ਇਸ ਕਰਕੇ ਨਾਮ ਬਹੁਤ ਹੀ ਵਧੀਆ ਹੈ, ਜੋ ਇਸ ਨਾਮ ਦਾ ਜਾਪ ਕਰੇਗਾ ਉਹ ਵੀ ਦੁੱਖਾਂ ਤੋਂ ਰਹਿਤ ਹੋ ਜਾਵੇਗਾ। ਸੋ ਇਸ ਤਰ੍ਹਾਂ ਬਾਬਾ ਜੀ ਬਹੁਤ ਪ੍ਰਸੰਨ ਹੋਏ ਅਤੇ ਮੰਨ ਗਏ ਕਿ ਹਾਂ ਇਹ ਨਾਮ ਰੱਖਣਾ ਚਾਹੀਦਾ। ਇੱਥੋਂ ਤੱਕ ਪ੍ਰਸੰਗ ਆਪਾਂ ਸ੍ਰਵਣ ਕੀਤਾ ਸੀ। ਸੋ ਸਤਿਗੁਰੂ ਮਹਾਰਾਜ ਅੱਗੇ ਜਿਵੇਂ ਬਖਸ਼ਿਸ਼ ਕਰ ਰਹੇ ਹਨ ਸ੍ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੰਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਪਰਮ ਹਰਖ ਕਾਲੂ ਕਰਤ ਸੁਨ ਦਿਜਬਰ ਕੇ ਬੈਨ।
ਦਿਜਬਰ ਤੋਂ ਭਾਵ ਬ੍ਰਾਹਮਣ ਪੁਰੋਹਿਤ ਜੋ ਹੈ ਹਰਦਿਆਲ, ਉਹਦੇ ਬੈਨ ਬਚਨ ਸੁਣ ਕੇ ਬਾਬਾ ਕਲਿਆਣ ਚੰਦ ਜੀ ਪਰਮ ਹਰਖ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ।
ਸਾਦਰ ਦੀਨ ਉਪਾਇਨ ਗਯੋ ਬਹਰ ਨਿਜ ਐਨ,
ਸਹਿਤ ਆਦਰ ਦੇ ਆਪਣੀਆਂ ਉਪਾਇਨ ਤੋਂ ਭਾਵ ਭੇਟਾਵਾਂ ਦਿੱਤੀਆਂ ਨੇ, ਜੋ ਕੋਈ ਦੇਣਾ ਚਾਹੀਦਾ ਸੀ ਹਰਦਿਆਲ ਪੁਰੋਹਿਤ ਲਈ, ਫਿਰ ਉਹ ਆਪਣੇ ਲੈ ਕਰਕੇ ਭੇਟਾ ਘਰ ਚਲਿਆ ਗਿਆ।
ਚਾਪਈ ਜਾਵਤ ਦਿਜਬਰ ਹਿਰਦੈ ਵਿਚਾਰਤ,
ਜਾਂਦਿਆਂ ਜਾਂਦਿਆਂ ਰਸਤੇ ਵਿਚ ਹਰਦਿਆਲ ਪੁਰੋਹਿਤ ਨੇ ਇਸ ਤਰ੍ਹਾਂ ਵਿਚਾਰਨਾ ਕੀਤਾ ਹੈ,
ਗਿਣਤ ਹੋਵਤ ਅਤ ਆਰਤ, ਗਿਣਤ ਹੋਵਤ ਅਤ ਆਰਤ।
ਸੋ ਗਿਣਦਿਆਂ ਹੋਇਆ ਗਿਣਤੀਆਂ ਗਟੀ,
ਗਿਣਤ ਹੋਵਤ ਅਤ ਆਰਤ।
ਸੋ ਕਹਿਣ ਤੋਂ ਭਾਵ ਕਿ ਗਿਣਤੀ ਗਿਣਦਿਆਂ ਹੋਇਆ ਰਸਤੇ ਵਿਚ ਕੋਈ ਗਿਣਤੀ ਚ ਗਿਣਦਾ ਜਾ ਰਿਹਾ ਤੇ ਦੁਖੀ ਹੁੰਦਾ ਹੈ।
ਦੇਹ ਬ੍ਰਿਧ ਭੀ ਬੈਸ ਬਿਹਾਵਾ,
ਆਪਣੇ ਮਨ ਦੇ ਸੋਚਦਾ ਕਿ ਮੇਰੀ ਹੁਣ ਉਮਰ ਜ਼ਿਆਦਾ ਹੀ ਹੋ ਗਈ, ਕੁਛ ਸਾਰੀ ਉਮਰ ਗੁਜ਼ਰ ਚੱਲੀ ਹੈ, ਮੈਂ ਹੁਣ ਬੁੱਢਾ ਹੋ ਗਿਆ ਹਾਂ।
ਜਾਂਤੇ ਭਇਓ ਮੁਝ ਮਨ ਪਛਤਾਵਾ,
ਇਸ ਕਰਕੇ ਮੇਰੇ ਮਨ ਦੇ ਅੰਦਰ ਬਹੁਤ ਪਛਤਾਵਾ ਹੋ ਰਿਹਾ ਇਸ ਗੱਲ ਦਾ।
ਮੈਂ ਦੇਖਵਾ ਮੈਂ ਇਹ ਪਰਤਾਪੂ,
ਇਹ ਜਿਹੜਾ ਇਹ ਬਾਲਕ ਨੇ ਜਨਮ ਲਿਆ ਹੈ ਜੀ ਨਾ, ਹੁਣ ਮੈਂ ਨਾਮ ਰੱਖ ਕੇ ਆਇਆ ਹਾਂ, ਇਹ ਗੁਰੂ ਨਾਨਕ ਹੋ ਕੇ ਜੋ ਵੱਡੇ ਹੋ ਕੇ ਕੌਤਕ ਕਰਨਗੇ, ਦੁਨੀਆਂ ਦਾ ਭਲਾ ਕਰਨਗੇ, ਮੈਨੂੰ ਕਿੰਨਾ ਅਫਸੋਸ ਹੈ ਕਿ ਮੈਂ ਬੁੱਢਾ ਹੋ ਗਿਆ ਹੁਣ ਅਤੇ ਮੈਂ ਚੜ੍ਹਾਈ ਕਰ ਜਾਵਾਂਗਾ, ਇਹਨਾਂ ਦੇ ਕੌਤਕ ਮੈਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਦੇਖ ਨਹੀਂ ਸਕਾਂਗਾ।
ਪੂਰਬ ਸੂਰਤ ਪੰਡਿਤ ਆਪੂ,
ਬਹੁਤਾ ਜ਼ਿਆਦਾ ਆਪਣੇ ਆਪ ਚ ਇਹ ਪੰਡਿਤ ਝੂਰਦਾ ਜਾ ਰਿਹਾ ਹੈ।
ਔ ਲਗ ਮੈਂ ਜੀਵਾਂ ਜਗ ਮਾਹੀ,
ਹੁਣ ਕੀ ਪਤਾ ਬੁੱਢੇ ਰੁੱਖ ਦਾ ਕਦੋਂ ਹੀ ਮੌਤ ਆ ਸਕਦੀ ਹੈ, ਕਦੋਂ ਮੈਂ ਸੰਸਾਰ ਚੋਂ ਚਲਿਆ ਜਾਵਾਂਗਾ।
ਪੂਰਨ ਭਾਗ ਹੈ ਕਿ ਮਮ ਨਾਹੀ,
ਮੇਰੇ ਭਾਗ ਪੂਰਨ ਹਨ ਕਿ ਨਹੀਂ ਇਹ ਤਾਂ ਨਹੀਂ ਮੈਨੂੰ ਪਤਾ।
ਸਿਸਤਾ ਤਜ ਆਵ ਹੈ ਤਰਨਾਹੀ,
ਕਿਉਂਕਿ ਇਸ ਢੰਗ ਨਾਲ ਬਾਲਪਨਾ ਫਿਰ ਜਵਾਨੀ ਇਸ ਤਰੀਕੇ ਨਾਲ ਅੱਗੇ ਤੋਂ ਅੱਗੇ ਆਉਂਦੀ ਹੈ।
ਉਦਰਹ ਨਰ ਬਹੁਤ ਸੰਗਤ ਪਾਹੀ,
ਬਹੁਤ ਸਾਰੇ ਬੰਦੇ ਜਿਹੜੇ ਨੇ ਸੰਗਤ ਕਰਨ ਦੇ ਨਾਲ ਇਹਨਾਂ ਦੀ ਸੰਸਾਰ ਸਾਗਰ ਚ ਉਧਰ ਜਾਣਗੇ।
ਮੈਨਾ ਕਰਾਂ ਮੈਂ ਕਰਤੇ ਉਧਾਰ,
ਮੈਂ ਵੀ ਬੇਨਤੀ ਕਰਕੇ ਦੇਖ ਲਵਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ, ਵੀ ਮੇਰਾ ਵੀ ਉਧਾਰ ਕਰ ਦਿਓ ਜੀ।
ਭਵ ਬੰਧਨ ਤੇ ਹੋਏ ਛੁਟਕਾਰਾ,
ਇਹ ਜਿਹੜੇ ਸੰਸਾਰ ਦੇ ਬੰਧਨ ਨੇ ਇਹਨਾਂ ਤੋਂ ਮੇਰਾ ਛੁਟਕਾਰਾ ਹੋ ਜਾਵੇ।
ਦੋਹਰਾ ਅੰਤਰ ਜਾਮੀ ਜਾਨਹੀ, ਮਮ ਔਰ ਕੀ ਜੇ ਬਾਲ।
ਅੰਤਰ ਜਾਮੀ ਮੇਰੇ ਹਿਰਦੇ ਦੀ ਜੇ ਬਾਲਕ ਹਨ ਭਾਵੇਂ, ਪਰ ਤਦ ਵੀ ਜਾਣ ਲਈ ਤਾਂ ਹੋਣਗੇ, ਕਿਉਂਕਿ ਅੰਤਰ ਜਾਮੀ ਨੇ ਇੰਨੀ ਸਮਰੱਥਾ ਹੈ। ਇਹ ਸਰੀਰ ਦੀ ਕਿਹੜੀ ਗੱਲ ਹੈ, ਸਰੀਰ ਤਾਂ ਬ੍ਰਹਮ ਗਿਆਨੀ ਦੇ ਵਿੱਚ ਸਰੀਰ ਦੀ ਗੱਲ ਨਹੀਂ ਹੁੰਦੀ, ਅੰਦਰਲੇ ਗਿਆਨ ਦੀ ਗੱਲ ਹੈ। ਪਰਮੇਸ਼ਰ ਆਪ ਹੈ, ਬ੍ਰਹਮ ਹੈ, ਸਭ ਜਾਣੀ ਜਾਣ ਹਨ।
ਲੀਲਾ ਕਸ਼ਕਲ ਖਾਏ ਮੋਜਾ, ਦੇਹ ਉਪਦੇਸ਼ ਦਿਆਲ।
ਉਸਕ ਮੈਨੂੰ ਲੀਲਾ ਦਿਖਾ ਦੇਣ ਨਾ ਅਤੇ ਨਾਲ ਮੈਨੂੰ ਉਪਦੇਸ਼ ਵੀ ਦੇ ਦੇਣ, ਜਿਸ ਉਪਦੇਸ਼ ਨੂੰ ਮੈਂ ਕਮਾ ਸਕਦਾ ਹੋਵਾਂ।
ਭਾਈ ਸਹਿਤ ਗਿਆਨ ਕੇ ਬੁੱਲ ਹੈ ਜਬ ਲੋ,
ਸੋ ਜਦੋਂ ਗਿਆਨ ਦੇ ਸਮੇਤ ਜਦੋਂ ਤੱਕ ਇਹ ਬੋਲਣਗੇ,
ਰੱਖੋ ਇਹ ਸਰੀਰ ਮਮ ਤਬ ਲੋ,
ਬਸ ਇਹ ਕਿਰਪਾ ਕਰ ਦਿਓ ਜਦ ਤੱਕ ਬੋਲਣ ਲੱਗਣਾ ਨਾ ਉਦੋਂ ਤੱਕ ਮੇਰੀ ਉਮਰ ਰਹੇ, ਮੈਂ ਕਿਤੇ ਪਹਿਲਾਂ ਹੀ ਨਾ ਚਲਿਆ ਜਾਵਾਂ, ਤੁਹਾਡੇ ਬਚਨ ਸੁਣਾਂਗਾ।
ਕਰਤ ਮਨੋਰਥ ਗਯੋ ਨਿਕੇਤਾ,
ਇਸ ਤਰ੍ਹਾਂ ਦੇ ਮਨ ਦੇ ਮਨੋਰਥ ਕਰਦਾ ਹੋਇਆ ਆਪਣੇ ਨਿਕੇਤ ਹੁੰਦਾ ਘਰ ਘਰ ਚਲਿਆ ਗਿਆ।
ਜਪਤ ਨਾਮ ਅਪ ਵਰਗ ਹੈ ਹੇਤਾ,
ਸੋ ਇਸ ਤਰ੍ਹਾਂ ਆਪਣੇ ਕਲਿਆਣ ਵਾਸਤੇ ਇਹ ਨਾਮ ਜਪਣ ਲੱਗ ਪਿਆ ਕਿ ਮੈਨੂੰ ਮੁਕਤੀ ਮਿਲੇ।
ਇਹ ਪਸ਼ਚਾਤ ਹੈ ਬੀਤਿਓ ਕਾਲਾ,
ਉਸ ਤੋਂ ਬਾਅਦ ਕੁਝ ਸਮਾਂ ਜਦੋਂ ਗੁਜ਼ਰ ਗਿਆ,
ਸਨੇ ਸਨੇ ਤਨ ਹੋਤ ਵਿਸਾਲਾ,
ਹੌਲੀ ਹੌਲੀ ਜਿਹੜਾ ਸੀ ਉਹ ਸਰੀਰ ਸਰੂਪ ਗੁਰਾਂ ਦਾ ਵੱਡਾ ਹੋ ਗਿਆ।
ਜਿਹ ਬਿਦ ਹਿਰਦੈ ਗਿਆਨ ਮੁਮੁਖ,
ਮੁਕਤੀ ਦੇ ਚਾਹਵਾਨਾਂ ਦੇ ਮਨ ਦੇ ਅੰਦਰ ਜਿਵੇਂ ਗਿਆਨ ਹੁੰਦਾ ਹੈ।
ਨਿਤ ਪ੍ਰਤ ਬਦਤ ਦੁਆਇਤ ਹੱਥ ਦੁੱਖ,
ਸੋ ਨਿਤ ਪ੍ਰਤੀ ਗੁਰਾਂ ਦਾ ਸਰੂਪ ਵੱਧ ਰਿਹਾ ਤੇ ਹਰ ਰੋਜ਼ ਮਨ ਦੇ ਅੰਦਰ ਜਿਹੜਾ ਹੈ ਦੂਈ ਦਵੈਸ਼ ਦਾ ਦੋਸ਼ ਨਾਸ ਹੁੰਦਾ ਹੈ। ਸੋ ਇਸ ਤਰ੍ਹਾਂ ਸਰੀਰ ਉਧਰ ਮਹਾਰਾਜ ਦਾ ਵੱਧ ਰਿਹਾ, ਇਹਦੇ ਉੱਤੇ ਕਿਰਪਾ ਹੋ ਰਹੀ ਹੈ।
ਕਵਿਤਾ ਬਿਦ ਸੇ ਬੈਰਾਗ ਪ੍ਰਦ ਹਰ ਸੇ ਗਿਆਨ ਪਾਲ, ਸਿਵ ਸੇ ਬਿਕਾਰ ਨਾਸ ਸਤਿਗੁਰ ਦਾਸ ਕੇ।
ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਲ ਲੀਲਾ ਦੇ ਨਾਲ ਨਾਲ ਗੁਰਾਂ ਦੇ ਸੰਬੰਧ ਵਿੱਚ ਮੰਗਲ ਕਵੀ ਜੀ ਨੇ ਉਚਾਰਨ ਕੀਤਾ ਹੈ। ਸੋ ਪਿਛਲੇ ਅਧਿਆਇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪੁਰਾਣੇ ਤਰੀਕੇ ਨਾਲ ਦੱਸ ਕੇ ਆਏ ਨੇ ਅਤੇ ਹੁਣ ਸਤਿਗੁਰੂ ਜੀ ਦੇ ਜੋ ਉਪਦੇਸ਼ ਨੇ ਹੌਲੀ ਹੌਲੀ ਪ੍ਰਾਰੰਭ ਹੋ ਜਾਣਗੇ। ਫਰਮਾਉਂਦੇ ਨੇ ਬਿਦ ਸੇ ਵੈਰਾਗ ਪ੍ਰਦ, ਬਿਦ ਹੁੰਦਾ ਬ੍ਰਹਮਾ, ਉਹਦੇ ਵਰਗੇ ਜਿਹੜੇ ਪ੍ਰਦ ਦਾਤਾ ਨੇ ਵੈਰਾਗ ਦੇ ਦੇਣ ਵਾਲੇ, ਭਾਵ ਆਪਣੇ ਦਾਸਾਂ ਨੂੰ। ਸਤਿਗੁਰੂ ਜੀ ब्रह्मा वांगू विराग दे दाते हन हर से ज्ञान पाल। हर नाम विष्णु जी दा है, विष्णु वांगू उन्हां नूं ज्ञान दे के पालना करन वाले ने। शिव से विकार नाश सतगुर दास के, शिवजी वांगू दासां दे विकार नाश करन वाले ने। अपने दासां नूं सतगुरु जी इस तरह कृपा करन वाले हन।
सीतकार जैसे सीतकार सो बैरागन ते, तिमर हरण से तिमर मोह फांस के।
हुण कहिंदे ने जिस तरीके नाल विशे रूप अग्नि तो चंद्रमा वांगू शीतल करन वाले ने, अते मोह रूपी अंधेरे दी फाही नूं सूरज वांगू कट्टण वाले ने। सीतकार जैसे सीतकार सो बिशागन ते, विशागन हुंदी विशियां दी अग्नि, सीतकर हुंदा चंद्रमा। इस तरीके नाल कहिंदे ने के शीतल करन वाले ठंड पाउण वाले विशियां रूपी अग नूं सतगुरु महाराज सच्चे पातशाह अपने सेवकां दे अग्ञानता दे हनेरे नूं इउं दूर करन वाले ने, जिवें सूरज दे चढ़न तों नेरा दूर हुंदा है। अते मोह दी फाही सतगुरु महाराज सच्चे पातशाह, क्योंकि अग्ञानता करके अंधेरे दे मोह दी फाही पई हुई, अग्ञानता है अंदर, इहदे करके काम करो लोभ मोह हंकार परेशान करदे ने। असलियत सिखी विच है, बाणी दा अभ्यास करके अपने अंदर नूं जानना, अंदर दा प्रकाश करना, सही ढंग दे नाल अपने आप नूं पहचान लेना, अंधेरे विचों बाहर आउणा। पर इस गल दा अफसोस है कि अंदरले हनेरे नूं कोई दूर करन दा जतन नहीं करदा। बाहरी ज्ञान बहुत ज्यादा संसार च, हरेक बंदे नूं बाहरला ज्ञान है। सतगुरु कहिंदे बाहर दिसै चानना दिल अंधेहारी रात, मन अंधा नौ सुजान। दुनिया विच कोई किन्ना ही मशहूर हो जावे, बहुत ज्ञान है इस बंदे नूं, पर वो बंदे नूं जाके मिलिए, वो बंदा झूरदा एक गल नूं लैके पर दसदा नहीं किसे नूं। केड़ी गल्लों? वो ये सोचदा कि मैं बाहरों तो बहुत कामयाब हो गया, पर अंदर मेरे अज्ञानता ने नेरा छाया पिया। इस करके सतगुरु कहने जद तक अंदर अज्ञान का नेरा है, उदों तक बाहरले ज्ञान का कोई लाभ नहीं मिलता किसे नूं। और बाहरले चानण करके अंधियारे दीपक चाहिए, एक बस्त अगोचर लई है। हनेरे विच दीवे दी लोड़ है, बाहर चानण दी लोड़ है, पर उहदे नाल अगोचर वस्तु आत्मा दी प्राप्ति करनी चाहीदी है। इस तरह महाराज सच्चे पातशाह कहिंदे गुरमुख प्यारिआं दे जो अग्ञान दे नेरे नूं सतगुरु कटदे ने, हौली हौली ज्ञान अंजन गुरदिया ज्ञान अंधेर विनाश, हर कृपा ते संत भेटिआ। नानक मन प्रगास
धाम हृदय शुद्ध मत दीपक सह दीप दे पै, माया भिन्न जीव को दिखावै सो प्रकाश के।
हुण कहिंदे जिवें घर दे विच दीवे दी जोत जगदी है, धाम हृदय शुद्ध मत दीपक से दीप दे पै, और फिर तिवें साफ हिरदे रूपी घर विच ज्ञान दा प्रकाश करके सतगुरु महाराज जी माया भिन्न जीव को दिखावें सो प्रकाश के, ते ज्ञान दा प्रकाश करके जीव नूं उहदा अपना आप माया तो वक्खरा करके दिखा दिंदे ने। क्योंकि दो रूप ने अपने, एक जिहड़ा बाहर शरीर दिखदा सारा ये माया है, एक साडे अंदर रूप है साडा जोत परमात्मा दी, वो परमात्मा है। ये दो रूप ने, सो कहो कबीर जिस उधर तिस माया, शरीर माया है, अंतरीव जोत परमात्मा है। सतगुरु अपने ज्ञान द्वारा उपदेश दे के हौली हौली जीव नूं माया तो वक्खरा करके इहदा आत्मक स्वरूप जीव नूं अंदरों दिखा दिंदे ने। मन तू जोत स्वरूप है, अपना मूल पछाण, मन हर जी तेरा नाल है, गुरमती रंग माण। इस तरह जीव अभ्यास करदा है।
चरण शरण कर पारण हरण डर, तारण तारण यार नव भव नाश के।
सो साडे सतगुरु जी कैसे ने, ऐसे सतगुरु जी मेरे कहने वर्गे भिखारियां नू अपने चरणा की शरण का आसरा दे के जम आदकों के भय नू नाश करन वाले ने सच्चे पातशाह। चरण शरण कर परन हरन डर, डर नू दूर करन वाले ने तारण तरन अरनब भव नाश के। सो इस तरह कहते ने कि जेड़े संसार दे अंदर डोब लैण दा आसरा ना संसार विच भाव के डुबदी जेड़ी काम करो लोभ मोहंकार डोबण वाले ने अते डोब लैण वाले संसार रूपी समुंदर तो तार लैण वाले जहाज रूप ने सतगुरु। काम करो लोभ मोहंकार सानू विच नू खिचदे ने जिवें कोई समुंदर विच मच्छियां वड्डियां मगरमच्छ होण, जे एक बारी थले नू खिच के लै जाण बंदा लभदा ही नहीं किधर गया। काम करो लोभ मोहंकार आसा त्रिश्ना सब चीजा बंदे नू थले नू खिच खिच लई जांदियां ने, पर सतगुरु जी नाम दे जहाज विच बिठा के बिल्कुल सिख दा बचाओ करदे होए संसार सागर चों सतगुरु महाराज सच्चे पातशाह बाहर कढ लैंदे हन आसा त्रिश्ना रूपी समुंदर विचों।
श्री बाला सुंदर बाच दोहरा पलना पर पौटावई कह ललना किले अंक।
सो महाराज दा बाल लीला दा सारा प्रसंग है। भाई बाला सुंदर बाच, भाई बाला संधु जी उच्चारण करदे ने इतिहास। श्री खडूर साहब गुरु अंगद देव महाराज दे कोल बैठ के भाई पैड़ा मोखा जी लिखण वाले हन, बेअंत संगतां सुनण वालियां ने दोहरा उचारिया पहला पलना पर पौढ़ावई कह ललना ले अंक। सो पंगूड़े दे उत्ते माता जी पाउंदे ने लाड़ दे वाक कहंदे ने, कदे गोदी च उठा लैंदे ने, प्यार दे वाक गुरां ताईं करदे हन।
लालत मात विशाल हिता सूंगत बदन मयंक।
हुण की करदे ने माता जी कि लालत लड़ाउंदे ने, लाड़ लड़ाउंदे ने माता जी, और विशाल हित बहुत प्रेम दे नाल जो मस्तक है महाराज सच्चे पातशाह दा उहनू कदे चुमदे ने कदे सूंघदे ने। मां दा प्यार पुत दे नाल परे ਇਹ ਵੱਖਰਾ ਹੀ ਪਿਆਰ ਹੈ ਜੋ ਭਗਤਾਂ ਦਾ ਪਿਆਰ ਪਰਮਾਤਮਾ ਦੇ ਨਾਲ ਹੈ।
ਚੌਪਈ ਆਨਣ ਆਰਣ ਜਾਤ ਨਿਹਾਰੀ।
ਇਸ ਤਰ੍ਹਾਂ ਕਿ ਹੁਣ ਚੌਪਈ ਦੇ ਵਿੱਚ ਉਚਾਰਨ ਕਰਦੇ ਹਨ ਕਿ ਮੁੱਖ ਕਮਲ ਜਿਹੜਾ ਗੁਰਾਂ ਦਾ ਨਾ, ਸੋ ਉਹਨਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੱਕਦੇ ਨੇ ਮਾਤਾ ਜੀ, ਬਸ ਹੋਰ ਕਿਸੇ ਪਾਸੇ ਧਿਆਨ ਨਹੀਂ ਜਾਂਦਾ। ਮੇਰਾ ਸੁੰਦਰ ਸੋਹਣਾ ਲਾਲ ਹੀਰਾ ਮੇਰਾ ਪਿਆਰਾ, ਬਸ ਉਧਰ ਹੀ ਤੱਕੀ ਜਾਂਦੇ ਨੇ। ਅੰਤਰੀ ਭਾਵ ਦੇ ਵਿੱਚ ਧੰਨਵਾਦ ਕਰਦੇ ਨੇ, ਕਈ ਯੁੱਗਾਂ ਦੀ ਤਪੱਸਿਆ ਤੋਂ ਬਾਅਦ ਹੇ ਵਾਹਿਗੁਰੂ ਤੁਸੀਂ ਸਾਨੂੰ ਦਰਸ਼ਨ ਦਿੱਤੇ। ਹਾਂਜੀ
ਲੇਲ ਲਾਲ ਤੰਗਾਰ ਤਿਹਾਰੀ।
ਸੋ ਇਸ ਤਰੀਕੇ ਨਾਲ ਸੁੰਦਰ ਸਰੂਪ ਜਿਹੜਾ ਹੈ, ਸੋ ਦੁੱਖ ਦੇ ਹਰਨ ਦੇ ਵਾਲੀ ਭਾਵ ਨਾਸ ਦੇ ਕਰਨ ਵਾਲੀ ਇਹ ਜਿਹੜੀ ਸੁੰਦਰ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ, ਇਹ ਦੁੱਖ ਦੇ ਨਾਸ ਕਰਨ ਵਾਲਾ ਹੈ।
ਲੋਚਨ ਅਮਲ ਕਮਲ ਦਲ ਜੈਸੇ।
ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਲੋਚਨ ਅਮਲ ਮੈਲ ਤੋਂ ਰਹਿਤ ਨੇਤਰ ਨੇ, ਜਿਵੇਂ ਕਮਲ ਦੇ ਪੱਤੇ ਹੁੰਦੇ ਨੇ ਨਾ, ਇਸ ਪ੍ਰਕਾਰ ਦੇ ਸਤਿਗੁਰੂ ਮਹਾਰਾਜ ਦੇ ਨੇਤਰ ਕਮਲ ਹਨ।
ਨਾਸਾ ਤਿਲ ਪਰ ਸੂਨ ਨਹਿ ਵੈਸੇ।
ਨਾਸਕਾਂ ਐਸੀਆਂ ਸੁੰਦਰ ਹਨ ਕਿ ਤਿਲ ਦਾ ਫੁੱਲ ਇੱਕ ਰੰਗ ਹੁੰਦਾ ਬੜਾ ਵਧੀਆ ਉਹਦਾ ਲਾਲ ਜਿਹਾ, ਨਾਸਕਾਂ ਬੜੀਆਂ ਸੁੰਦਰ ਸੋਹਣੀਆਂ ਲਾਲ ਰੰਗ ਦੀਆਂ ਹਨ। ਉਹ ਨਾਸਕਾਂ ਨੂੰ ਦੇਖ ਕੇ ਬਲਿਹਾਰ ਜਾਂਦੇ ਨੇ, ਕਦੇ ਅੱਖਾਂ ਦੇਖਦੇ ਨੇ, ਕਿਉਂਕਿ ਦੁਨੀਆਂ ਦੇ ਅੰਦਰ ਜਿਹੜਾ ਇਹ ਸਰੂਪ ਬਣਵਾਇਆ ਪਰਮੇਸ਼ਰ ਨੇ ਮਾਇਆ ਪਾਸੋਂ ਰਚਨਾ ਕੀਤੀ ਹੈ, ਇਹ ਸਰੂਪ ਸਿਰਫ ਇਹੀ ਹੈ, ਇਹੀ ਸਰੂਪ, ਔਰ ਅੱਗੇ ਨੂੰ ਵੀ ਐਸਾ ਨਾ ਹੋਵੇਗਾ ਕਿਸੇ ਦਾ ਸਰੂਪ ਜੈਸਾ ਗੁਰੂ ਨਾਨਕ ਪਾਤਸ਼ਾਹ ਦਾ ਹੈ।
ਸੁੰਦਰ ਅਲੰਕਾਰ ਕਰਵਾਏ।
ਉਸ ਸਮੇਂ ਦੇ ਮੁਤਾਬਕ ਘਰ ਦੇ ਵਿੱਚ ਖੁੱਲ ਖੇਡ ਸੀ ਮਾਇਆ ਦੀ, ਸੁੰਦਰ ਛੋਟੇ ਛੋਟੇ ਕੋਈ ਕੜੇ ਆਦਿਕ ਬਣਾਉਣੇ, ਫਿਰ ਹੋਰ ਚਰਨਾਂ ਦੇ ਵਿੱਚ ਕੁਛ ਐਸੀਆਂ ਚੀਜ਼ਾਂ ਪਾ ਦੇਣੀਆਂ, ਗਹਿਣੇ ਆਦਿ ਕਢਵਾ ਕਰਕੇ ਸੁੰਦਰਤਾ ਹੋਰ ਵਧੇ।
ਬੈਨ ਦੁਖਨ ਕੈ ਭੁਖਨ ਪਾਏ।
ਜਿਹੜੇ ਕੁਛ ਐਸੇ ਗਹਿਣੇ ਹੁੰਦੇ ਨੇ ਜਿਹੜੇ ਚੁਭਦੇ ਹੁੰਦੇ ਨੇ ਉਹ ਨਹੀਂ ਹਨ, ਬਿਨ ਦੁਖਨ ਕੈ ਭੁਖਨ ਪਾਏ, ਜਿਹੜੇ ਤਕਲੀਫ ਨਾ ਦੇਣ, ਬੜੇ ਸੌਫਟ ਜੇ ਬਣਵਾ ਕਰਕੇ ਇਸ ਢੰਗ ਦੇ ਪਾਏ ਹਨ।
ਬਣੀ ਬਾਜਨੇ ਕਿੰਕਨ ਚਾਰੇ।
ਹੁਣ ਵੱਜਣ ਵਾਲੀ ਸੁੰਦਰ ਕਿੰਕਨੀ ਪਾਈ ਹੈ ਲੱਕ ਦੇ ਵਿੱਚ, ਇਸ ਤਰ੍ਹਾਂ ਪਾ ਦਿੰਦੇ ਸਨ।
ਕੱਟ ਮਹਿ ਪਾਏ ਅਤ ਸ਼ਬ ਵਾਰੇ।
ਲੱਕ ਦੇ ਵਿੱਚ ਬੜੀ ਸੋਭਾ ਵਾਲੀ, ਇਹ ਰੀਤੀ ਰਿਵਾਜ ਦੇ ਮੁਤਾਬਕ ਹੀ ਹੁੰਦਾ ਸਾਰਾ ਕੁਛ, ਜੈਸਾ ਜੈਸਾ ਸਮਾਂ ਆਇਆ ਵੈਸੇ ਵੈਸੇ ਕਾਰਜ ਹੁੰਦੇ ਗਏ।
ਕਰਮ ਹੈ ਕੱਟ ਪਦ ਨੂਪਰ ਸੋਹੈ।
ਮਹਾਰਾਜ ਦੇ ਜੋ ਕਰ ਕਮਲ ਨੇ ਉਹਨਾਂ ਦੇ ਵਿੱਚ ਬੜੇ ਸੋਹਣੇ ਕੜੇ ਪੈਰਾਂ ਦੇ ਭਾਵ, ਚਰਨਾਂ ਦੇ ਵਿੱਚ ਬੜੀਆਂ ਸੋਹਣੀਆਂ ਝਾਂਜਰਾਂ ਜਿਹੀਆਂ, ਜਿਵੇਂ ਨਿਆਣੇ ਦੇ ਪਾ ਦਿੰਦੇ ਸਨ, ਹੁਣ ਵੀ ਐਸਾ ਪਾ ਦਿੰਦੇ ਨੇ, ਤਾਂ ਕਰਕੇ ਉਹਦੀ ਛਣਕਾਰ ਦੇ ਨਾਲ ਪਤਾ ਲੱਗ ਜਾਂਦਾ। ਦੋ ਤਿੰਨ ਕਾਰਨ ਹੁੰਦੇ ਸੀ ਇਹਦੇ ਵੀ, ਹੁਣ ਕੁਛ ਹੋਰ ਸਿਸਟਮ ਚੱਲ ਪਏ ਨੇ, ਵਾਇਰਲੈਸ ਜੀ ਰੱਖਣ ਦੇ ਨਿਆਣੇ ਕੋਲੇ, ਇੱਕ ਮਾਤਾ ਰਸੋਈ ਚ ਰੱਖ ਲੈਂਦੀ ਆ, ਜਿਉਂ ਹੀ ਨਿਆਣਾ ਉੱਠਦਾ ਉੱਥੇ ਪਤਾ ਲੱਗ ਜਾਂਦਾ ਕਿ ਉਹ ਰੋਣ ਲੱਗ ਪਿਆ। ਇਲੈਕਟ੍ਰਿਕ ਸਿਸਟਮ ਹੋ ਗਏ ਸਾਰੇ, ਪਹਿਲਾਂ ਬੱਚੇ ਦੇ ਪੈਰਾਂ ਚ ਵੀ ਝਾਂਜਰ ਜੀ ਪਾ ਦੇਣੀ, ਸੁੱਤਾ ਪਿਆ ਤਾਂ ਨਹੀਂ ਖੜਕਦੀ, ਜਦੋਂ ਜਾਗੂਗਾ ਉਹਨੇ ਲੱਤਾਂ ਹਿਲਾਉਣੀਆਂ, ਪੈਰ ਹਿਲਾਉਣੇ, ਖੜਕਾ ਹੋ ਜਾਣਾ, ਮਾਂ ਨੂੰ ਪਤਾ ਲੱਗ ਜਾਣਾ ਕਿ ਬੱਚਾ ਉੱਠ ਖੜਿਆ ਹੈ ਹੁਣ। ਔਰ ਉਹਦੀ ਝਣਕਾਰ ਦੇ ਨਾਲ ਥੋੜਾ ਜਿਹਾ ਬੱਚਾ ਵੀ ਮਸਤ ਰਹਿੰਦਾ, ਖੁਸ਼ ਰਹਿੰਦਾ, ਕਿਉਂਕਿ ਉਹਨੂੰ ਖਿਡਾਉਣੇ ਅੱਜ ਕੱਲ੍ਹ ਦੇ ਤਾਂ ਆਪਣੇ ਆਪ ਬੋਲਦੇ ਨੇ। ਇਸ ਤਰ੍ਹਾਂ ਦੇ ਕਈ ਰੀਤੀ ਰਿਵਾਜ ਜਿਹੜੇ ਸਿਆਣੇ ਨੇ ਬਣਾਏ ਸਨ ਬਾਲਕ ਨੂੰ, ਸੋ ਉਹਦੇ ਵਿੱਚ ਥੋੜਾ ਬਹੁਤ ਮਨੋਰੰਜਨ ਵੀ ਮਿਲਦਾ ਸੀ। ਕਈ ਚੀਜ਼ਾਂ ਵਿਚਾਰਯੋਗ ਹਨ, ਫਿਰ ਇਸ ਤਰੀਕੇ ਨਾਲ ਐਸੇ ਸੁੰਦਰ ਕਢਵਾ ਕੇ ਪਾ ਦਿੱਤੇ।
ਜੋ ਦੇਖੇ ਤਿਸ ਕੋ ਮਨ ਮੋਹੈ।
ਹੁਣ ਕੋਈ ਵੀ ਆਉਂਦਾ, ਬਹੁਤ ਸਾਰੇ ਦੇਖਣ ਆਉਂਦੇ ਨੇ ਕਿ ਬਾਲਕ ਨੇ ਜਨਮ ਲਿਆ, ਬਹੁਤ ਸਾਰੇ ਦਰਸ਼ਨ ਕਰਨ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਕੌਣ ਹੈ, ਇਉਂ ਦੇਖਣਾ ਤੇ ਦਰਸ਼ਨ ਕਰਨਾ, ਆ ਕਰਕੇ ਦਰਸ਼ਨ ਕਰਦੇ ਨੇ ਜਿਹੜੇ ਕੋਈ ਦੇਖਦਾ, ਪਰ ਜਦੋਂ ਦੇਖਦੇ ਨੇ ਤਾਂ ਮਨ ਨੂੰ ਇੰਨੀ ਖਿੱਚ ਪੈਂਦੀ ਹੈ ਕਿ ਮਨ ਮੋਹਿਆ ਜਾਂਦਾ ਹੈ।
ਦੋਏ ਦੋਏ ਦਸਨੇ ਅਦਰ ਦਤ ਹੋਤੀ।
ਹੁਣ ਉਮਰ ਥੋੜੀ ਜਿਹੀ ਹੋਰ ਵੱਡੀ ਹੋ ਗਈ, ਦੰਦ ਅਤੇ ਹੋਂਠ ਹੁਣ ਸੁੰਦਰ ਸੁੰਦਰ ਛੋਟੇ ਛੋਟੇ ਤੋਂ ਦੰਦੀਆਂ ਕੱਢ ਲਈਆਂ ਨੇ, ਉਹ ਸੁੰਦਰ ਦੰਦ ਕਹਿੰਦੇ ਗੁਰੂ ਨਾਨਕ ਦੇ ਮੁੱਖ ਵਿੱਚ ਕਿਵੇਂ ਨਜ਼ਰ ਆਉਂਦੇ ਨੇ।
ਸੰਪਟ ਬ੍ਰਿਧਮ ਜਿਉਂ ਜੁਗ ਮੋਤੀ।
ਕਹਿੰਦੇ ਜਿਵੇਂ ਮੂੰਗੇ ਦੇ ਡੱਬੇ ਵਿੱਚ ਦੋ ਚਿੱਟੇ ਮੋਤੀ ਰੱਖੇ ਹੋਣ, ਲਾਲ ਰੰਗ ਦਾ ਡੱਬਾ ਹੋਵੇ ਉਹਦੇ ਵਿੱਚ ਦੋ ਚਿੱਟੇ ਜੇ ਮੋਤੀ ਰੱਖੇ ਹੋਣ, ਇਸ ਤਰ੍ਹਾਂ ਜਦ ਮੁੱਖ ਕਮਲ ਖੋਲ ਕੇ ਹੱਸਦੇ ਨੇ ਤਾਂ ਉਹ ਥੱਲੇ ਵਾਲੇ ਦੋ ਛੋਟੇ ਛੋਟੇ ਦੰਦ ਨਜ਼ਰ ਆਉਂਦੇ ਨੇ, ਔਰ ਮਾਂ ਬਲਿਹਾਰ ਜਾਂਦੀ। ਆਪਾਂ ਵੀ ਦੇਖ ਰਹੇ ਹਾਂ ਕਿ ਦੰਦ ਬੜੇ ਸੋਹਣੇ ਲੱਗ ਰਹੇ ਨੇ ਗੁਰੂ ਸਾਹਿਬ ਜੀ ਦੇ, ਆਪਣੇ ਬੱਚਿਆਂ ਦੇ ਆਪਾਂ ਦੇਖੇ, ਛੋਟੇ ਦੰਦ ਛੋਟੇ ਛੋਟੇ ਜਦੋਂ ਆ ਜਾਂਦੇ ਨੇ ਘਰ ਦੇ ਬਹੁਤ ਖੁਸ਼ ਹੁੰਦੇ ਨੇ, ਔਰ ਉਂਗਲ ਪਾਉਂਦੇ ਮੂੰਹ ਚ ਹੁਣ ਮੇਰੇ ਦੰਦੀ ਵੱਢਦਾ ਹੈ, ਮਾਂ ਬਲਿਹਾਰ ਜਾਂਦੀ ਹੈ, ਕੁਰਬਾਨ ਜਾਂਦੀ ਹੈ, ਸਾਰਾ ਟੱਬਰ ਦੁਆਲੇ ਹੋਇਆ ਰਹਿੰਦਾ, ਹੁਣ ਤੀਜਾ ਦੰਦ ਕੱਢ ਲਿਆ, ਹੁਣ ਚੌਥਾ ਕੱਢ ਲਿਆ। ਪਰ ਇੱਥੇ ਦੇ ਪਾਤਸ਼ਾਹ ਆਪ ਨੇ, ਇਹਨਾਂ ਦੇ ਦਰਸ਼ਨਾਂ ਦਾ ਕਿੰਨਾ ਹੀ ਲਾਭ ਸੰਗਤ ਲੈ ਰਹੀ ਹੈ।
ਅੰਗਣ ਮਹਿ ਰਿੰਗਣ ਗਤਕਾਰੀ।
ਹੁਣ ਥੋੜੀ ਜਿਹੀ ਹੋਰ ਉਮਰ ਵੱਡੀ ਹੋ ਗਈ, ਕਹਿੰਦੇ ਵਿਹੜੇ ਦੇ ਵਿੱਚ ਰਿੜਨ ਲੱਗ ਪਏ ਗਤਕਾਰੀ, ਮੁਕਤੀ ਦੇ ਦਾਤੇ ਸੱਚੇ ਪਾਤਸ਼ਾਹ ਵਿਹੜੇ ਵਿੱਚ ਰਿੜਦੇ ਨੇ, ਔਰ ਧਰਤੀ ਨੂੰ ਨਿਹਾਲ ਕਰਨੇ, ਜਿਸ ਧਰਤੀ ਨੇ ਪੁਕਾਰ ਕੀਤੀ ਸੀ ਮੇਰੇ ਤੇ ਕਿਰਤ ਘੰਟਾ ਦਾ ਦੋਸ਼, ਮੈਂ ਡੁੱਬ ਜਾਵਾਂਗੀ, ਹਾਏ ਮੈਂ ਮਰ ਜਾਵਾਂਗੀ। ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਂ ਧਰਤੀ ਤੇ ਚਰਨ ਪਾ ਦਿੱਤੇ ਨੇ, ਰਿੜਦੇ ਨੇ, ਧਰਤੀ ਦਾ ਸਾਰਾ ਭਾਰ ਹਰ ਦਿੱਤਾ, ਨਾਸ ਕਰ ਦਿੱਤਾ, ਧਰਤੀ ਚੈਨ ਦੀ ਨੀਂਦ ਸੌਂਦੀ ਭਾਵ ਧਰਤੀ ਨੂੰ ਚੈਨ ਦੀ ਨੀਂਦ ਕਿਹੜੀ ਜਿਹੜੀ ਸ਼ਾਂਤੀ ਆ ਗਈ ਧਰਤੀ ਤੇ, ਟਿਕਾਓ ਬਣ ਗਿਆ, ਗੁਰੂ ਨਾਨਕ ਸਾਹਿਬ ਦੇ ਚਰਨ ਪੈਣ ਨਾਲ ਹੀ ਸ਼ਾਂਤੀ ਹੋ ਗਈ।
ਚਰਣਾ ਬੁੱਝ ਖੈਂਚ ਤਬਲਿਹਾਰੀ।
ਹੁਣ ਕੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ, ਰੁੜਦੇ ਜਾਂਦੇ ਨੇ ਚਰਨਾਂ ਕਮਲਾਂ ਨੂੰ, ਇਸ ਤਰੀਕੇ ਨਾਲ ਇੱਕ ਗੋਡਾ ਥੱਲੇ ਲੱਗਿਆ ਹੁੰਦਾ, ਇੱਕ ਗੋਡਾ ਖੜਾ ਕਰਕੇ ਖਿੱਚਦੇ ਨੇ ਗੋਡਾ, ਉਧਰ ਜਾਂਦੇ ਨੇ, ਕਦੇ ਦੋਨਾਂ ਗੋਡਿਆਂ ਨਾਲ ਜਾਂਦੇ ਨੇ, ਵਿਹੜੇ ਵਿੱਚ ਖੇਡਦੇ ਹਨ, ਮਾਨੋ ਜੀਵਾਂ ਦਾ ਕਲਿਆਣ ਕਰਦੇ ਹਨ। ਪਤਾ ਜਿਨ੍ਹਾਂ ਨੂੰ ਉਹ ਅੰਬਰਾਂ ਤੋਂ ਵੀ ਦਰਸ਼ਨ ਕਰਨ ਆਉਂਦੇ ਦੇਵਤੇ ਲੋਕ, ਅੰਬਰੀ ਰੂਹਾਂ ਅਤੇ ਬਹੁਤ ਵੱਡੇ ਵੱਡੇ ਸੰਤ ਭਗਤ ਮਹਾਤਮਾ ਗੁਪਤ ਰੂਪ ਦੇ ਵਿੱਚ। ਸ਼ੁਕਰ ਹੈ ਪਰਮਾਤਮਾ ਧਰਤੀ ਤੇ ਤਾਂ ਆਇਆ, ਸਾਨੂੰ ਦਰਸ਼ਨ ਤਾਂ ਦਿੱਤੇ ਨੇ, ਸਾਰੇ ਜਾਣੇ ਫੁੱਲਾਂ ਦੀ ਵਰਖਾ ਕਰਦੇ ਨੇ, ਪਿਆਰ ਕਰਦੇ ਹਨ।
ਫੇਰਤ ਹਸਤ ਹਸਾਵਤ ਔਰੀ,
ਮਹਾਰਾਜ ਸੱਚੇ ਪਾਤਸ਼ਾਹ ਜਿੱਧਰ ਨੂੰ ਦੇਖਦੇ ਨੇ ਹੱਸਦੇ ਨੇ ਔਰ ਦੂਜਿਆਂ ਨੂੰ ਵੀ ਹਸਾਉਂਦੇ ਨੇ, ਕਿਉਂਕਿ ਗੁਰੂ ਨਾਨਕ ਦੇਵ ਜੀ ਤਾਂ ਦੁਨੀਆਂ ਨੂੰ ਹਸਾਉਣ ਹੀ ਆਏ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ।
ਕਿਲਕਤ ਮੁਖ ਤੇ ਮਾਧੁਰ ਠੌਰੀ,
ਕਿਲਕਾਰੀਆਂ ਮਾਰਦੇ ਨੇ, ਮਿਠਾਸ ਦੀ ਥਾਂ ਐਸੀ ਮਧੁਰ ਠੌਰੀ ਭਾਵ ਮਿੱਠੀ ਥਾਂ ਚਿਹਰੇ ਦੇ ਵਿੱਚੋਂ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਖਾਂ ਨਾਲ ਤੱਕਦੇ ਨੇ, ਮੁੱਖ ਕਮਲ ਚੋਂ ਜਿਹੜੀ ਕਲਕਾਰੀ ਹੈ ਨਾ, ਉਹ ਵੀ ਭਲਾ ਕਰਨ ਵਾਲੀ, ਜਿਹਦੇ ਕੰਨ ਵਿੱਚੋਂ ਕਲਕਾਰੀ ਵੀ ਪੈ ਜਾਂਦੀ ਹੈ, ਮਾਨੋ ਉਹ ਵੀ ਨਾਮਦਾਨ ਬਖਸ਼ਦੇ ਨੇ, ਉਹ ਵੀ ਮਿਠਾਸ ਹੋ ਜਾਂਦੀ ਮੁੱਖ ਵਿੱਚ, ਦੇਖਣ ਵਾਲਾ ਬਲਿਹਾਰ ਜਾਂਦਾ ਹੈ, ਕਿਉਂਕਿ ਸਿਰਫ ਸਰੂਪ ਛੋਟਾ ਦੇਖਣ ਨੂੰ ਨਜ਼ਰ ਆਉਂਦਾ ਹੈ, ਪਰ ਪਰਮਾਤਮਾ ਆਪ ਹਨ।
ਵੇਦੇ ਕੁਲ ਕੇ ਆਨ ਬਧੂਟੀ,
ਵੇਦੀਆਂ ਦੇ ਕੁਲ ਦੀਆਂ ਜਿਤਨੀਆਂ ਇਸਤਰੀਆਂ ਨੇ ਦੂਜਿਆਂ ਪਿੰਡਾਂ ਵਿੱਚੋਂ ਰਿਸ਼ਤੇਦਾਰੀਆਂ ਬਹੁਤ ਸਨ, ਉਹ ਚੱਲ ਕਰਕੇ ਆਉਂਦੀਆਂ ਹਨ।
ਮੂਰਤ ਪਿਖ ਜਨ ਆਨੰਦ ਬੂਟੀ,
ਮਾਨੋ ਕਹਿੰਦੇ ਆਨੰਦ ਦੀ ਉਹ ਬੂਟੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਰੇ ਦੇਖਣ ਦਰਸ਼ਨ ਕਰਨ ਆਉਂਦੇ ਨੇ, ਆਓ ਮੈਂ ਤੈਨੂੰ ਦਿਖਾਵਾਂ, ਆ ਤੈਨੂੰ ਦਿਖਾਵਾਂ, ਐਸਾ ਬਾਲਕ ਨਹੀਂ ਦੇਖਿਆ ਕਦੇ, ਹੋਰ ਬਾਲਕ ਬਹੁਤ ਹੋਣਗੇ। ਨਾਮ ਦੀ ਹੈ ਨਾ ਅੰਦਰ ਕਣੀ, ਜੋ ਨਾਮ ਸਰੂਪ ਗੁਰੂ ਨਾਨਕ ਸਾਹਿਬ ਅੰਮ੍ਰਿਤ ਸਰੂਪ ਹੋਣ ਕਰਕੇ ਦਰਸ਼ਨ ਕਰਨ ਦੇ ਨਾਲ ਹੀ ਦੁੱਖ ਦੂਰ ਹੁੰਦੇ ਹਨ ਜਿਨ੍ਹਾਂ ਦੇ।
ਕਹਿ ਕਰ ਭੁਜ ਤੇ ਅੰਕ ਬਸਾਵ ਹੈ,
ਜਿਹੜਾ ਆਉਂਦਾ ਪਕੜ ਕਰਕੇ ਮਹਾਰਾਜ ਨੂੰ ਦੋਵਾਂ ਡੌਲਿਆਂ ਤੋਂ ਆਪਣੀ ਗੋਦੀ ਚ ਬਿਠਾ, ਆਓ ਇਧਰ ਆਓ ਤੁਸੀਂ ਸਾਡੇ ਕੋਲ ਬੈਠੋ, ਔਰ ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ ਟੱਚ ਹੁੰਦਿਆਂ ਸਾਰੀ ਕਿਤਨੇ ਹੀ ਕਰੋੜਾਂ ਗੁਨਾਹ ਉੱਡ ਜਾਂਦੇ ਨੇ, ਮਨ ਨੂੰ ਸ਼ਾਂਤੀ ਆ ਜਾਂਦੀ ਹੈ, ਧੀਰਜਤਾ ਆ ਜਾਂਦੀ ਹੈ। ਇਹ ਪਹਿਲੀ ਵਾਰ ਐਸਾ ਹੋ ਰਿਹਾ ਸ੍ਰਿਸ਼ਟੀ ਤੇ।
ਪਰਮ ਪ੍ਰੇਮ ਕਰ ਹਰਖ ਲੁਡਾਵ ਹੈ,
ਬਹੁਤਾ ਪ੍ਰੇਮ ਕਰਕੇ ਖੁਸ਼ ਹੁੰਦੇ ਨੇ ਸਾਰੇ ਜਾਣੇ, ਲੜਾਉਂਦੇ ਨੇ ਕਿ ਇਹਨਾਂ ਦੇ ਦਰਸ਼ਨ ਕਰਕੇ ਜੀ ਐਸਾ ਕਿ ਜਾਣ ਨੂੰ ਹੀ ਨਹੀਂ ਮਨ ਕਰਦਾ ਕਿਸੇ ਦਾ, ਐਸਾ ਸਰੂਪ ਹੈ, ਤੜਕੇ ਉੱਠ ਕੇ ਹੀ ਚੱਲ ਪੈਂਦੇ ਨੇ, ਚਲੋ ਬਈ ਚੱਲੀਏ ਕਰ ਕਰੀਏ ਦਰਸ਼ਨ। ਕਹਿੰਦੇ ਬਾਲਕ ਦੇ ਦਰਸ਼ਨਾਂ ਚ ਅਜੀਬ ਜੀ ਖਿੱਚ ਹੈ, ਇਸ ਤਰ੍ਹਾਂ ਹੀ ਦਸਵੇਂ ਪਾਤਸ਼ਾਹ ਦਾ ਪ੍ਰਸੰਗ ਆਵੇਗਾ, ਕਿਤਨਾ ਹੀ ਸੁੰਦਰ ਬਾਲ ਲੀਲਾ ਦਾ ਪ੍ਰਸੰਗ ਮਹਾਰਾਜ ਦਾ ਸ੍ਰੀ ਪਟਨਾ ਸਾਹਿਬ ਦਾ ਹੈ।
ਬੋਲੇ ਬਚਨ ਤੋਤਰੇ ਮਿੱਠੇ,
ਮਹਾਰਾਜ ਹੁਣ ਬੋਲਣ ਲੱਗੇ ਸੋਹਣੇ ਸੋਹਣੇ ਤੋਤਲੇ ਜੇ ਮਿੱਠੇ ਮਿੱਠੇ ਬਚਨ, ਪਰਮੇਸ਼ਰ ਚਾਹੇ ਤਾਂ ਸ਼ੁੱਧ ਬੋਲ ਸਕਦੇ ਉਸੇ ਵਕਤ, ਪਰ ਤੋਤਲੇ ਜਿਹੜੇ ਬਚਨ ਨੇ ਆਪ ਜੀ ਦੇ ਉਹ ਕੀ ਨੀ ਸੁਣਨੇ ਨੇ, ਮਿੱਠੇ ਮਿੱਠੇ ਬਚਨ ਬੋਲਦੇ ਹਨ।
ਸੁਣ ਹੈ ਨਾਰ ਨਰ ਲੱਗ ਹੈ ਈਠੇ,
ਜੋ ਵੀ ਮਾਈ ਭਾਈ ਸੁਣਦਾ ਉਹਨੂੰ ਪਿਆਰੇ ਲੱਗਦੇ ਨੇ, ਬਚਨ ਵੀ ਕੁਛ ਐਸੇ ਅਜੀਬ ਹੀ ਹਨ, ਆਮ ਬੱਚਿਆਂ ਵਾਲੇ ਨਹੀਂ ਹਨ।
ਫੇਰ ਹੈ ਮਾਤ ਤਾਤ ਅਨੁਰਾਗ ਹੈ,
ਮਾਤਾ ਜੀ ਦੇਖਦੇ ਨੇ ਨਾ, ਜਦੋਂ ਪਿਤਾ ਜੀ ਦੇਖਦੇ ਨੇ ਬਹੁਤ ਖੁਸ਼ ਹੁੰਦੇ ਨੇ, ਸਾਡੇ ਘਰ ਬਾਲਕ ਆਇਆ ਹੈ, ਉਹ ਪਰਦਾ ਪਾਇਆ ਹੈ ਕੁਛ ਮਹਾਰਾਜ ਨੇ ਮਾਇਆ ਦਾ, ਉਹ ਚੀਜ਼ ਹੁਣ ਭੁੱਲ ਗਏ ਨੇ ਜਿਹੜੀ ਮੰਗਦੇ ਸੀ ਕਿ ਸਾਡੇ ਘਰ ਤੁਸੀਂ ਆਪ ਆਉਣਾ, ਉਹਦਾ ਵੀ ਕਾਰਨ ਸੀ, ਕਿਉਂ ਭਗਤਾਂ ਦੇ ਅਧੀਨ ਹਨ ਸਤਿਗੁਰੂ, ਜੇ ਮਾਤਾ ਪਿਤਾ ਹੀ ਭਗਤ ਬਣ ਜਾਂਦੇ ਘਰੇ ਫਿਰ ਉਹਨਾਂ ਨੇ ਪ੍ਰੇਮ ਦੀ ਡੋਰੀ ਪਾ ਲੈਣੀ ਸੀ, ਗੁਰੂ ਨਾਨਕ ਦੇਵ ਜੀ ਨੂੰ ਜਾਣ ਨਹੀਂ ਦੇਣਾ, ਮਾਤਾ ਪਿਤਾ ਦੇ ਮੋਹ ਦੇ ਅਧੀਨ ਤਾਂ ਨਹੀਂ ਹਨ ਪਰ ਭਗਤਾਂ ਦੀ ਡੋਰੀ ਦੇ ਅਧੀਨ ਨੇ, ਇਸ ਕਰਕੇ ਮਾਤਾ ਪਿਤਾ ਨੂੰ ਆਪਣਾ ਆਪ ਨਹੀਂ ਜਣਾਇਆ।
ਫਿਰ ਤਾਂ ਭੂਮਿਕਾ ਮ੍ਰਿਤਕਾ ਲੱਗ ਹੈ,
ਰਿੜਦੇ ਫਿਰਦੇ ਨੇ ਵਿਹੜੇ ਵਿੱਚ ਅਤੇ ਮਿੱਟੀ ਲੱਗ ਜਾਂਦੀ ਹੈ, ਹੁਣ ਮਿੱਟੀ ਨਹੀਂ ਰਹੀ, ਉਹ ਗੁਰਾਂ ਦੀ ਚਰਨ ਧੂੜ ਬਣ ਜਾਂਦੀ ਹੈ, ਉਸ ਧੂੜੀ ਨੂੰ ਸਭ ਦੇਵਤੇ ਲੋਚਦੇ ਨੇ, ਨਗਰ ਨਿਵਾਸੀ ਲੋਚਦੇ ਨੇ, ਇਹ ਧੂੜੀ ਸਾਨੂੰ ਮਿਲ ਜਾਵੇ।
ਲੱਗੇ ਧੂਰ ਤਨ ਧੂਸਰ ਹੋਏ,
ਹੁਣ ਜਦੋਂ ਤਨ ਨੂੰ ਧੂੜ ਲੱਗਦੀ ਹੈ ਤਾਂ ਉਸ ਵਕਤ ਮਿੱਟੀ ਦੇ ਨਾਲ ਸਰੂਪ ਮੈਲਾ ਹੁੰਦਾ ਹੈ।